ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਰੂਪ ਜੀ ਆਪ ਜੀ ਸਰਵਣ ਕਰ ਰਹੇ ਹੋ। ਦੂਸਰੀ ਅਸ਼ਟਪਦੀ ਚੱਲ ਰਹੀ ਹੈ ਤੇ ਦੂਸਰੀ ਅਸ਼ਟਪਦੀ ਦੀਆਂ ਦੂਸਰੇ ਪਦੇ ਦੀਆਂ ਪਾਵਨ ਪੰਕਤੀਆਂ ਆਪਾਂ ਪਿੱਛੇ ਕੁਝ ਵਿਚਾਰੀਆਂ ਹਨ ਤੇ ਲਾਖ ਕਰੋੜੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਜਿਸ ਪਰੈ। ਇੱਥੇ ਤੱਕ ਆਪਾਂ ਨੂੰ ਕਥਾ ਵਿਚਾਰੀ। ਇਸ ਤੋਂ ਅੱਗੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਹੋਰ ਪਾਵਨ ਦਰਸ਼ਨ ਕਹਿ ਰਹੇ ਨੇ, ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸੰਜਿਓ ਅੰਤ ਮਾਇਆ ਰੰਗ ਸਿੱਖਣਾ ਗੁਜਾਵੈ।
ਮਾਇਆ ਦੇ ਨਾਲ ਇੱਥੇ ਮਾਇਆ ਰੁਪਈਏ ਪੈਸਿਆਂ ਦੀ ਹੈ, ਕਿਉਂਕਿ ਇੱਕ ਜੜ ਮਾਇਆ ਹੁੰਦੀ ਹੈ, ਇੱਕ ਚੇਤਨ ਮਾਇਆ। ਜੜ ਮਾਇਆ ਦੇ ਵਿੱਚ ਜ਼ਮੀਨ ਆ ਜਾਂਦੀ ਹੈ, ਜੜ ਮਾਇਆ ਵਿੱਚ ਰੁਪਈਏ ਪੈਸੇ ਆ ਜਾਂਦੇ ਹੈ। ਚੇਤਨ ਮਾਇਆ ਤਾਂ ਕਾਮ ਕ੍ਰੋਧ ਆਦਿ ਜਿਹੜੇ ਵਿਕਾਰ ਨੇ ਨਾ, ਉਹਨਾਂ ਨੂੰ ਚੇਤਨ ਮਾਇਆ ਕਹਿੰਦੇ। ਜੜ ਜਿਹੜੇ ਪਏ ਨੇ, ਸੋਨਾ ਚਾਂਦੀ ਰੁਪਈਆ ਪੈਸਾ ਦੌਲਤ ਮਕਾਨ ਜ਼ਮੀਨ ਜਰਾਜ, ਇਹ ਸਾਰੀ ਜੜ ਮਾਇਆ। ਹੁਣ ਇੱਥੇ ਜਿਸ ਮਾਇਆ ਦੀ ਗੱਲ ਹੋ ਰਹੀ, ਉਹ ਜੜ ਮਾਇਆ ਦੀ ਗੱਲ ਹੋ ਰਹੀ। ਜੜ ਮਾਇਆ ਦੇ ਨਾਲ ਅਸੀਂ ਅਨੇਕਾਂ ਪ੍ਰਕਾਰ ਦੇ ਰੰਗ ਖਰੀਦ ਲਏ। ਮਾਇਆ ਨਾਲ ਬੜੇ ਰੰਗ ਖਰੀਦੇ ਜਾਂਦੇ ਨੇ, ਬੜੀਆਂ ਵਸਤੂਆਂ ਖਰੀਦੀਆਂ ਜਾਂਦੀਆਂ, ਉਹਨਾਂ ਦੇ ਰੰਗ ਦੇਖੇ ਜਾਂਦੇ ਨੇ ਤੇ ਕਹਿੰਦੇ ਉਹ ਅਨੇਕਾਂ ਪ੍ਰਕਾਰ ਦੇ ਰੰਗ ਮਾਇਆ ਦੇ ਨਾਲ ਵੇਖਣ ਵਾਸਤੇ ਆਪਾਂ ਖਰੀਦ ਲਏ, ਲੈ ਲਏ, ਪ੍ਰਾਪਤ ਕਰ ਲਏ। ਹੁਣ ਉੱਤੇ ਗੱਲ ਚੱਲ ਰਹੀ ਹੈ, ਰਾਜੇ ਦੀ ਗੱਲ ਚੱਲ ਰਹੀ ਹੈ। ਸਗਲ ਸ੍ਰਿਸ਼ਟੀ ਕੋ ਰਾਜਾ ਦੁਖੀਆ, ਇੱਥੋਂ ਗੱਲ ਸ਼ੁਰੂ ਹੋਈ। ਇਹ ਸਾਰੇ ਸ੍ਰਿਸ਼ਟੀ ਦਾ ਰਾਜਾ ਹੋਣ ਦੇ ਬਾਵਜੂਦ ਵੀ ਉਹ ਦੁਖੀ ਹੈ। ਹੁਣ ਇੱਕ ਰਾਜੇ ਦੇ ਕੋਲ ਕਿੰਨਾ ਕੁਝ ਹੁੰਦਾ, ਕਿੰਨੇ ਰੰਗ ਵੇਖਦਾ ਮਾਇਆ, ਕਿੰਨੇ ਪ੍ਰਕਾਰ ਦੇ ਤਮਾਸ਼ੇ ਵੇਖਦਾ ਮਾਇਆ ਦੇ ਨਾਲ। ਸਾਡੇ ਦੇਸ਼ ਦੇ ਵਿੱਚ ਇਹੋ ਇਹੋ ਜਿਹੇ ਐਸ਼ੋ ਪ੍ਰਸਤੀ ਵਾਲੇ ਰਾਜੇ ਹੋਏ ਜਿਨ੍ਹਾਂ ਨੇ ਆਪਣੇ ਰਾਜ ਦੇ ਦੌਰਾਨ ਬੜੇ ਬੜੇ ਵੱਡੇ ਮਹਿਲ ਬਣਾਏ, ਜਿੱਡੇ ਵੱਡੇ ਕਿਲੇ ਸਾਡੇ ਭਾਰਤ ਖੰਡ ਦੀ ਭੂਮੀ ਤੇ ਮਿਲਦੇ ਨੇ, ਇਤਨੇ ਵੱਡੇ ਕਿਲੇ ਵਿਸ਼ਵ ਦੇ ਵਿੱਚ ਹੋਰ ਕਿਤੇ ਦੇਸ਼ ਵਿੱਚ ਨਹੀਂ। ਹਾਲਾਂਕਿ ਰਾਜੇ ਹੋਰ ਵੀ ਬੜੇ ਦੇਸ਼ਾਂ ਵਿੱਚ ਹੋਏ ਨੇ, ਜਿੱਡੇ ਜਿੱਡੇ ਕਿਲੇ ਬਾਹਰਲੇ ਦੇਸ਼ਾਂ ਦੇ ਵਿੱਚ ਲੋਕਾਂ ਦੇ ਰਾਜਿਆਂ ਦੇ ਮੰਨੇ ਜਾਂਦੇ ਨੇ, ਚਾਹੇ ਉਹ ਇੰਗਲੈਂਡ ਹੈ ਚਾਹੇ ਹੋਰ ਰਾਜ ਭਾਗ, ਜੋ ਉੱਥੇ ਕਿਲੇ ਹਨ, ਉੱਥੋਂ ਦੇ ਜਿਹੜੇ ਕਿਲੇ ਨੇ, ਸਾਡੇ ਦੇਸ਼ ਦੇ ਰਾਜੇ ਜਿਹੜੇ ਹੋਏ ਨੇ, ਬਾਦਸ਼ਾਹ ਹੋਏ ਨੇ, ਉਹਨਾਂ ਦੇ ਲੋਕਾਂ ਦੀਆਂ ਹਵੇਲੀਆਂ ਉੱਨੀਆਂ ਉੱਨੀਆਂ ਵੱਡੀਆਂ, ਜਿੰਨੇ ਜਿੰਨੇ ਵੱਡੇ ਉਹਨਾਂ ਦੇਸ਼ਾਂ ਦੇ ਰਾਜਿਆਂ ਦੇ ਕਿਲੇ, ਇਤਨੇ ਇਤਨੇ ਵੱਡੇ ਕਿਲੇ ਕਿ ਸੈਂਕੜੇ ਏਕੜਾਂ ਵਿੱਚ ਫੈਲੇ ਹੋਏ, ਸੈਂਕੜੇ ਏਕੜਾਂ ਜਿਤਾਉਣ ਦਾ ਕਿਲਾ, ਕਿੱਡਾ ਵੱਡਾ ਕਿਲਾ। ਜੈਪੁਰ ਦੀ ਰਿਆਸਤ ਵਿੱਚ ਬੜੇ ਬੜੇ ਵੱਡੇ ਕਿਲੇ, ਜੋਧਪੁਰ ਦੀਆਂ ਰਿਆਸਤਾਂ ਵਿੱਚ ਕਿਤਨੇ ਕਿਤਨੇ ਵੱਡੇ ਕਿਲੇ, ਔਰ ਉਹਨਾਂ ਕਿਲਿਆਂ ਦੇ ਵਿੱਚ ਅੱਜ ਵੀ ਸਾਡੇ ਘਰਾਂ ਵਿੱਚ ਉਹ ਸਹੂਲਤਾਂ ਮੌਜੂਦ ਨਹੀਂ ਹਨ। ਹਾਲਾਂਕਿ ਕਿੰਨੀ ਤਰੱਕੀ ਕੀਤੀ ਸੈਂਕੜੇ ਸਾਲਾਂ ਵਿੱਚ, ਉਹ ਜਿਹੜੇ 500-500 ਸਾਲ ਪੁਰਾਣੇ ਮਹਿਲ ਨੇ, ਉਸ ਸਮੇਂ ਉਹਨਾਂ ਮਹਿਲਾਂ ਦੇ ਵਿੱਚ ਉਹ ਸਹੂਲਤਾਂ ਮੌਜੂਦ ਸਨ ਜਿਹੜੀਆਂ ਅੱਜ ਵੀ ਸਾਡੇ ਘਰਾਂ 'ਚ ਮੌਜੂਦ ਨੇ, ਅੱਜ ਵੀ ਸਾਡੇ ਘਰਾਂ ਵਿੱਚ ਉਹ ਮੌਜੂਦ ਨੇ। ਇਹੋ ਜਿਹੇ ਘਰ ਕਿਤਨੀਆਂ ਐਸ਼ੋ ਪ੍ਰਸਤੀਆਂ ਵਾਲੇ ਉਹਨਾਂ ਦੇ ਜੀਵਨ। ਮਹਾਰਾਜ ਜੀ ਕਹਿੰਦੇ ਅਨੇਕ ਪ੍ਰਕਾਰ ਦੀ ਮਾਇਆ ਨਾਲ ਖਰੀਦੇ ਹੋਏ ਜਿਹੜੇ ਰੰਗ ਨੇ, ਉਹਨਾਂ ਰੰਗਾਂ ਨੂੰ ਪ੍ਰਾਪਤ ਕਰਕੇ, ਉਹਨਾਂ ਰੰਗਾਂ ਨੂੰ ਮਾਣ ਕੇ, ਇਸ ਜੀਵ ਦੇ ਅੰਦਰ ਦੀ ਤ੍ਰਿਸ਼ਨਾ ਨਹੀਂ ਗੁਜਰੀ, ਸਿੱਖ ਨਾਮ ਦਾ ਜਿੰਨੇ ਮਰਜ਼ੀ ਸੁੱਖ ਸਹੂਲਤਾਂ ਮਾਇਆ ਨਾਲ ਅਸੀਂ ਪ੍ਰਾਪਤ ਕਰ ਲਈਏ, ਜਿੰਨੇ ਮਰਜ਼ੀ ਮਾਇਆ ਦੇ ਨਾਲ ਰੰਗ ਵੇਖ ਲਈਏ, ਹਰ ਇੱਕ ਪ੍ਰਕਾਰ ਦਾ ਰੰਗ ਵੇਖ ਕੇ ਸਾਡੇ ਅੰਦਰੋਂ ਤ੍ਰਿਸ਼ਨਾ ਨਹੀਂ ਗੁਜਰੀ, ਸਿੱਖ ਨਾ ਬੁਲਾ। ਕ੍ਰਿਸ਼ਨਾ ਫਿਰ ਨਹੀਂ ਬੁਝਦੀ, ਕ੍ਰਿਸ਼ਨਾ ਫਿਰ ਜਿਉਂ ਦੀ ਤਿਉਂ ਬਣੀ ਹੋਈ ਹੈ। ਜਿੰਨਾ ਕੁਝ ਵੇਖਾਂਗੇ ਵੇਖਣ ਤੋਂ ਬਾਅਦ ਹੋਰ ਤਮੰਨਾ ਹੁੰਦੀ ਹੈ, ਹੋਰ ਵੇਖ ਹੋਰ ਵੇਖ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬੜਾ ਸੁੰਦਰ ਕਥਨ, ਉਹ ਕਹਿੰਦੇ ਅੱਖੀ ਵੇਖ ਨਾ ਰਹੀਆਂ ਬਹੁ ਰੰਗ ਤਮਾਸ਼ੇ, ਬਹੁਤ ਪ੍ਰਕਾਰ ਦੇ ਰੰਗ ਤੇ ਤਮਾਸ਼ਿਆਂ ਨੂੰ ਵੇਖ ਕੇ ਮੇਰੀਆਂ ਅੱਖਾਂ ਨਹੀਂ ਰਹੀਆਂ, ਚਿੱਤ ਕਰਦਾ ਹੋਰ ਵੇਖਾਂ ਹੋਰ ਵੇਖਾਂ ਹੋਰ ਵੇਖਾਂ। ਅਨੇਕ ਪ੍ਰਕਾਰ ਦੇ ਰੰਗ ਜੋ ਮਾਇਆ ਨਾਲ ਖਰੀਦੇ ਗਏ ਨੇ, ਜੋ ਮਾਇਆ ਨਾਲ ਪ੍ਰਾਪਤ ਕੀਤੇ ਗਏ ਨੇ, ਉਹਨਾਂ ਰੰਗਾਂ ਨਾਲ ਕ੍ਰਿਸ਼ਨਾ ਨਹੀਂ ਬੁਝੇ, ਵੱਡੇ ਵੱਡੇ ਰਾਜਿਆਂ ਦੀ ਕ੍ਰਿਸ਼ਨਾ ਨਹੀਂ ਬੁਝੇ। ਤੇ ਕਾਮ ਸਧਾਰਨ ਵਿਅਕਤੀ ਦੀ ਤਾਂ ਕ੍ਰਿਸ਼ਨਾ ਕੀ ਬੁਝੇਗੀ, ਇੱਥੇ ਗੱਲ ਰਾਜੇ ਦੀ ਹੋ ਰਹੀ। ਆਮ ਸਧਾਰਨ ਵਿਅਕਤੀ ਦੀ ਕ੍ਰਿਸ਼ਨਾ ਤਾਂ ਕੀ ਬੁਝੇਗੀ, ਉਹਦੇ ਅੰਦਰ ਤਾਂ ਬੜੀਆਂ ਖਾਹਿਸ਼ਾਂ ਹੁੰਦੀਆਂ। ਆਮ ਸਧਾਰਨ ਵਿਅਕਤੀ ਜਿਹਦੇ ਕੋਲ ਮਾਇਆ ਇਹਦੀ ਨਹੀਂ ਹੈ ਕਿ ਉਹ ਆਪਣੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ, ਉਹਦੇ ਅੰਦਰ ਕਿੰਨੀਆਂ ਖਾਹਿਸ਼ਾਂ ਹੁੰਦੀਆਂ, ਉਹਦੀ ਕ੍ਰਿਸ਼ਨਾ ਤਾਂ ਕੀ ਬੁਝਣੀ। ਇੱਕ ਰਾਜਾ ਜੋ ਆਪਣੀ ਮਾਇਆ ਨਾਲ ਹਰ ਇੱਕ ਸਹੂਲਤ ਨੂੰ ਪ੍ਰਾਪਤ ਕਰ ਸਕਦਾ, ਕ੍ਰਿਸ਼ਨਾ ਉਹਦੀ ਵੀ ਨਹੀਂ ਬੁਝੇ। ਇੱਥੇ ਗੱਲ ਸਮਝਣ ਦੀ ਲੋੜ, ਬੜੀ ਡੁਗਾਈ ਵਾਲੀ ਗੱਲ। ਇੱਕ ਆਮ ਸਧਾਰਨ ਵਿਅਕਤੀ ਦੀ ਗੱਲ ਕਿਉਂ ਨਹੀਂ ਕਹਿ ਰਹੇ ਗੁਰੂ ਅਰਜਨ ਸਾਹਿਬ, ਇੱਥੇ ਇੱਕ ਰਾਜੇ ਦੀ ਗੱਲ ਕਰ ਰਹੇ, ਬਾਦਸ਼ਾਹ ਦੀ ਗੱਲ ਕਰ ਰਹੇ। ਸਧਾਰਨ ਵਿਅਕਤੀ ਕ੍ਰਿਸ਼ਨਾ ਤਾਂ ਕੀ ਬੁਝੇਗੀ, ਉਹਦੇ ਅੰਦਰ ਤਾਂ ਕਈ ਖਾਹਿਸ਼ਾਂ ਨੇ, ਇਹਦੀ ਜ਼ਰੂਰਤ ਮੇਰੀ ਪੂਰੀ ਹੋ ਜਾਵੇ, ਇਹਦੀ ਜ਼ਰੂਰਤ ਪੂਰੀ ਹੋ ਜਾਵੇ। ਇੱਕ ਰਾਜਾ ਆਪਣੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਬਾਵਜੂਦ ਵੀ, ਹਰ ਇੱਕ ਪ੍ਰਕਾਰ ਦੇ ਰੰਗਾਂ ਨੂੰ ਵੇਖਣ ਤੋਂ ਬਾਅਦ ਵੀ ਉਹਦੇ ਅੰਦਰੋਂ ਤ੍ਰਿਸ਼ਨਾ ਨਹੀਂ ਬੁਝੇ, ਸਿੱਖ ਨਾ ਬੁਝਾ, ਉਹਦੇ ਅੰਦਰੋਂ ਤ੍ਰਿਸ਼ਨਾ ਦੀ ਪਿਆਸ ਉਹ ਨਹੀਂ ਬੁਝਦੀ। ਹੁਣ ਕਿਵੇਂ ਬੁਝਦੀ ਹੈ ਤ੍ਰਿਸ਼ਨਾ, ਇੱਕ ਰਾਜੇ ਨੂੰ ਲੈ ਕੇ ਆਮ ਸਧਾਰਨ ਵਿਅਕਤੀ ਤੱਕ ਦੀ ਤ੍ਰਿਸ਼ਨਾ ਕਿਵੇਂ ਬੁਝ ਸਕਦੀ, ਕਿਵੇਂ ਉਹ ਤ੍ਰਿਸ਼ਨਾ ਦੀ ਪਿਆਸ ਖਤਮ ਹੋ ਸਕਦੀ ਹੈ, ਉਹਦਾ ਜ਼ਰੀਆ ਕੀ ਹੈ, ਉਹਦਾ ਤਰੀਕਾ ਕੀ ਹੈ ਕ੍ਰਿਸ਼ਨਾ ਨੂੰ ਬੁਝਾਉਣ ਦਾ, ਤਾਂ ਮਹਾਰਾਜ ਜੀ ਅਗਲੀ ਪਾਵਨ ਪੰਕਤੀ ਚ ਦੱਸਦੇ ਹਨ।
ਹਰ ਕਾ ਨਾਮ ਜਪਤੇ ਅਗਾਵੇ,
ਮਹਾਰਾਜ ਜੀ ਕਹਿੰਦੇ ਨੇ ਹਰੀ ਦਾ ਨਾਮ ਜਪੇ, ਇਹ ਨਾਮ ਨੂੰ ਜਪ ਕੇ ਰੱਜ ਜਾਏਗਾ, ਇਹ ਵੀ ਕ੍ਰਿਸ਼ਨਾ ਦੀ ਭੁੱਖ ਨਿਵਰਤ ਹੋ ਜਾਏ। ਹਰ ਕਾ ਨਾਮ ਜਪਤ ਅਗਾਵ, ਅਗਾਵੇ ਦਾ ਮਤਲਬ ਹੁੰਦਾ ਰੱਜ ਜਾਣਾ, ਤ੍ਰਿਪਤ ਹੋ ਜਾਣਾ, ਨਾਮ ਜਪ ਕੇ ਤ੍ਰਿਪਤ ਹੋ ਜਾਏ। ਵੱਡੇ ਵੱਡੇ ਰਾਜੇ ਵੀ ਭਰਮੀ ਹੋਏ ਨੇ, ਰਾਜੇ ਜਨਕ ਹੋਏ। ਵੈਸੇ ਰਾਜਾ ਵੀ ਹੋਵੇ ਤੇ ਧਰਮੀ ਵੀ ਹੋਵੇ, ਦੋਵੇਂ ਚੀਜ਼ਾਂ ਇੱਕ ਪਲੇਟਫਾਰਮ ਦੇ ਲਈ ਮਿਲੇ। ਰਾਜਾ ਵੀ ਹੋਵੇ ਤੇ ਧਰਮੀ ਵੀ ਹੋਵੇ, ਬੜੇ ਘੱਟ ਰਾਜੇ ਐਸੇ ਹੋਣਗੇ, ਉਂਗਲਾਂ ਤੇ ਗਿਣੇ ਜਾ ਸਕਦੇ ਨੇ। ਰਾਜੇ ਤਾਂ ਅਰਬਾਂ ਖਰਬਾਂ ਹੋਏ, ਪਰ ਉਹ ਰਾਜੇ ਉਂਗਲਾਂ ਤੇ ਗਿਣੇ ਜਾ ਸਕਦੇ ਨੇ ਜਿਹੜੇ ਰਾਜਿਆਂ ਦੇ ਨਾਲ ਨਾਲ ਧਰਮੀ ਵੀ ਸੀ, ਨਾਮ ਜਪਣ ਵਾਲੇ ਸੀ, ਜਿਹੜੇ ਧਰਮ ਦਾ ਰਾਜ ਕਰਦੇ ਰਹੇ, ਰਾਜੇ ਦਲੀਪ ਵਰਗੇ ਧਰਮ ਦਾ ਰਾਜ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜੇ ਉਹ ਕ੍ਰਿਸ਼ਨਾ ਬੁਝ ਸਕਦੀ ਹੈ ਤਾਂ ਸਿਰਫ ਹਰੀ ਦਾ ਨਾਮ ਜਪ, ਸਭ ਦੇ ਕ੍ਰਿਸ਼ਨ, ਕ੍ਰਿਸ਼ਨਾ ਸਾਰਿਆਂ ਦੇ ਅੰਦਰ, ਕ੍ਰਿਸ਼ਨਾ ਦੀ ਭੁੱਖ ਸਾਰਿਆਂ ਦੇ ਅੰਦਰ, ਹਰ ਇੱਕ ਪ੍ਰਕਾਰ ਦੇ ਜੀਵ ਦੇ ਇਨਸਾਨ ਦੇ ਹਿਰਦੇ 'ਚ ਕੋਈ ਨਾ ਕੋਈ ਭੁੱਖ ਹੈ, ਪਰ ਉਹ ਭੁੱਖ ਮਿਲ ਸਕਦੀ ਹੈ ਸਿਰਫ ਨਾਮ ਦੇ ਜਪਣ ਨਾਲ। ਹਰੀ ਨੇ ਨਾਮ ਨੂੰ ਜਪੇਗਾ ਤੇ ਪੰਜਵੇਂ ਪਾਤਸ਼ਾਹ ਕਹਿੰਦੇ ਜਪਦੇ ਰੱਜਦੇ, ਅਭਾਵ ਹੈ ਰੱਜਦੇ ਤ੍ਰਿਪਤ ਹੋ ਜਾਏ। ਨਾਮ ਜਪਿਆ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ, ਧੰਨ ਧੰਨ ਬਾਬਾ ਬੁੱਢਾ ਸਾਹਿਬ। ਛੇ ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ, ਜੇ ਕਦੇ ਸਤਿਗੁਰਾਂ ਨੇ ਸੁੱਟ ਕੇ ਕਿਹਾ ਵੀ ਬਾਬਾ ਬੁੱਢਾ ਸਾਹਿਬ ਜੀ ਮੰਗੋ ਕੀ ਚਾਹੀਦਾ, ਤੇ ਹੱਥ ਜੋੜ ਕੇ ਇਹੀ ਆਖਣਾ ਮਹਾਰਾਜ ਕੁਝ ਮੰਗਣ ਦੀ ਇੱਛਾ ਰਹੀ ਨਹੀਂ, ਸਭ ਕੁਝ ਪੂਰਨ ਪ੍ਰਾਪਤ ਹੋ। सब कुछ प्राप्त हो जाए। कृष्णा रहे की मतलब जे किसी पूर्ण नाम जपण वाले सिख की अवस्था वेखनी हो क्योंकि कृष्णा बुझी हुई है उसका अंदाजा लाना हो गुरबाणी दावन पंक्तियां उस गुरसिख के अंदर की उस अवस्था को प्रगट कर दया ने जो महाराज जी कहते हैं तू प्रभ दाता दान मत पूरा हम खारे पे खारी जीव मैं क्या मांगो किस सिर का रहाई हर दीजा नाम
प्यारी
प्यारी। महाराज मंगा ਕੀ ਮੰਗਾ ਕੁਝ ਵੀ ਤਾਂ ਫਿਰ ਨਹੀਂ ਰਹਿਣ ਵਾਲਾ ਕੁਝ ਵੀ ਤਾਂ ਟੇਕੇ ਨਹੀਂ ਰਹਿਣ ਵਾਲਾ ਸਭ ਕੁਝ ਫਿਰ ਜਾਣ ਵਾਲਾ ਇਸ ਕਰਕੇ ਹੇ ਪ੍ਰਭੂ ਜੀ ਕੁਝ ਦੇਣਾ ਤਾਂ ਆਪਣੇ ਨਾਮ ਦਾ ਪਿਆਰ ਰੱਖੇ ਹਰ ਦੀਜਾ ਨਾਮ
ਪਿਆਰੀ ਜੀ
ਪਿਆਰੀ ਉਹ ਹੋਰ ਕੁਝ ਮੰਗਦੇ ਉਹ ਕਹਿੰਦੇ ਵਿਣ ਸੁੱਧ ਹੋਰ ਜੇ ਮੰਗਣ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ ਪੁੱਤਰ ਮਨ ਕੇ ਭੁੱਖ ਆਪਣੇ ਦਾਦੇ ਕੋਲੋਂ ਸਿਰਫ ਨਾਮ ਦੀ ਦਾਤ ਹੋਰ ਹਰੀ ਦੇ ਨਾਮ ਨੂੰ ਜਪਦਿਆਂ ਮਹਾਰਾਜ ਜੀ ਕਹਿੰਦੇ ਉਹ ਅਭਾਵ ਹੈ ਸਿਰਫ ਭਾਈ ਸੱਚ ਭੋਜਨ ਖਾਇਆ ਨਾਮ ਦਾ ਭੋਜਨ ਛੱਕ ਕੇ ਉਹਨਾਂ ਨੂੰ ਸਦਾ ਵਾਸਤੇ ਤ੍ਰਿਪਤੀ ਦੀ ਪ੍ਰਾਪਤੀ ਹੋ ਗਈ
ਮਾਰਗ ਜਾ ਕੇ ਕਿਲਾ
ਜਦੋਂ ਨਾਮ ਜਪਦਾ ਹੈ ਤੇ ਰੱਜ ਜਾਂਦਾ ਤ੍ਰਿਪਤ ਹੋ ਜਾਂਦਾ ਤੇ ਫਿਰ ਜਦੋਂ ਅੱਗੇ ਜਾਂਦਾ ਉਹ ਰਸਤਾ ਜਿੱਥੇ ਨੂੰ ਕੱਲਿਆ ਜਾਣਾ ਪੈਂਦਾ ਕੱਲਿਆ ਅਕੇਲਾ ਚਲਾ ਹੈ ਅਕੇਲਾ ਥਾ ਆਇਆ ਤੇ ਕਹਿੰਦੇ ਉਹ ਰਸਤਾ ਜਿੱਥੇ ਸੰਸਾਰ ਵਿੱਚ ਕੱਲਿਆ ਆਇਆ ਤੇ ਕੱਲੇ ਹੀ ਚੱਲਣਾ ਇਕੱਲੇ ਫੌਜਾਂ ਬੜੀਆਂ ਨੇ ਸਿਪਾਹੀ ਬੜੇ ਨੇ ਇੱਕ ਲੱਖ ਪੁੱਤਰ ਹੈ ਸਵਾ ਲੱਖ ਨਾਤੀ ਹੈ ਉਹ ਰਾਵਣ ਕੀ ਗਿਆ ਨਾਲ ਇਕੱਲੇ ਗਿਆ ਤੇ ਕਹਿੰਦੇ ਜਿੱਥੇ ਰਸਤੇ ਤੇ ਇਹਨੂੰ ਇਕੱਲਿਆਂ ਜਾਣਾ ਪੈਣਾ ਉਹ ਰਸਤਾ ਜਿੱਥੇ ਜਾਣਾ ਹੀ ਇਕੱਲਿਆਂ ਤੇ ਜਿਹੜੇ ਮਾਰਗ ਜਿਸ ਮਾਰਗ ਤੇ ਇਹੋ ਜਾਤ ਅਕੇਲਾ ਇਹੋ ਜੇ ਹਾਲੇ ਔਕੜ ਲਾ ਦਿੱਤੀ ਹੈ ਆਹ ਬੰਦਾ ਇੱਕ ਬਚਨ ਕਰ ਦਿੱਤਾ ਆਹ ਬੰਦਾ ਆਹ ਮਨੁੱਖ ਜਿਸ ਰਸਤੇ ਤੇ ਇਕੱਲਾ ਜਾਂਦਾ ਹੈ ਇਕੱਲਾ ਹੰਸ ਅਕੇਲਾ ਜਾਏ ਜਿੱਥੇ ਇਕੱਲੇ ਨੂੰ ਜਾਣਾ ਪੈਣ ਪਰ ਉੱਥੇ ਕਿਹੜੀ ਸ਼ਕਤੀ ਹੈ ਜਿਹੜੀ ਇਕੱਲੇ ਦੇ ਨਾਲ ਸਾਥ ਦਿੱਤੀ ਬੰਦੇ ਨੇ ਸਫ਼ਰ ਤੈਅ ਕਰਨਾ ਹੋਵੇ ਇਕੱਲੇ ਨੂੰ ਸਫ਼ਰ ਤੈਅ ਕਰਨਾ ਵੀ ਮੁਸ਼ਕਲ ਥੋੜ੍ਹਾ ਜਿਹਾ ਪੈਂਡਾ ਤੈਅ ਕਰਨਾ ਹੋਵੇ ਦਸ ਵੀਹ ਕਿਲੋਮੀਟਰ ਵੀ ਇਕੱਲੇ ਨੇ ਪੈਦਲ ਤੁਰ ਕੇ ਜਾਣਾ ਹੋਵੇ ਤੇ ਔਖਾ ਹਾਂ ਨਾਲ ਕੋਈ ਸਾਥੀ ਹੋਵੇ ਤੇ ਫਿਰ ਮਜਲਾ ਮਾਰਦਾ ਚੱਲਿਆ ਜਾਂਦਾ ਦੂਰ ਤੱਕ ਤੇ ਕਹਿੰਦੇ ਹੁਣ ਇੱਥੇ ਇਕੱਲਾ ਹੀ ਜਾਣਾ ਤੇ ਰਸਤਾ ਵੀ ਇਤਨਾ ਲੰਮਾ ਉਸ ਰਸਤੇ ਦੇ ਕੋ ਗਿਣੇ ਨਹੀਂ ਜਾ ਸਕਦੇ ਕਿੰਨੇ ਕੋਸ ਲੰਮਾ ਤੇ ਜਾਣਾ ਵੀ ਇਕੱਲਾ ਤੇ ਰਸਤਾ ਵੀ ਬੜਾ ਭਿਆਨਕ ਹੈ ਰਾਹੋ ਬੁਰਾ ਪੀ ਹਾਵਲਾ ਰਸਤਾ ਇਤਨਾ ਬੁਰਾ ਤੇ ਭਿਆਨਕ ਹੈ ਉਸਦੇ ਇਕੱਲੇ ਨੂੰ ਜਾਣਾ ਇਕੱਲੇ ਪਰ ਹਾਂ ਜੇ ਇਕੱਲਾ ਜਾ ਰਿਹਾ ਪਰ ਉਸ ਰਸਤੇ ਤੇ ਜਾਣ ਤੋਂ ਪਹਿਲਾਂ ਇਸ ਮਾਤ ਲੋਕ ਦੀ ਧਰਤੀ ਤੇ ਮਾਨਵੀ ਸਰੀਰ ਵਿੱਚ ਵਰਤ ਕੇ ਜੇ ਇਹਨੇ ਆਹ ਕੰਮ ਕੀਤਾ ਜੋ ਅਗਲੀ ਪੰਕਤੀ ਚ ਦੱਸਦੇ ਹਨ
ਹਰ ਨਾਮ ਤੰਗ ਮੋ ਤੁਸ ਹਿਲਾ
ਜੇ ਹਰੀ ਦਾ ਨਾਮ ਜਪਿਆ ਤਾਂ ਮਹਾਰਾਜ ਜੀ ਕਹਿੰਦੇ ਦੇ ਨਾਲ ਉਹ ਨਾਲ ਮੁੱਟਦਾ ਉਹ ਚੱਲੇ ਦੇ ਨਾਲ ਨਾਮ ਜਾਂਦਾ ਉਹ ਨਾਮ ਨਾਲ ਜਪਦਾ ਤਹਿ ਹਰ ਨਾਮ ਸੰਗ ਉੱਥੇ ਹਰੀ ਦਾ ਨਾਮ ਨਾਲ ਸੰਗ ਦਿਖਦਾ ਬਹੁਤ ਸੁਹੇਲਾ ਤੇ ਉਹ ਰਸਤਾ ਜਿਹੜਾ ਬੜਾ ਔਖਾ ਹੈ ਉਹ ਫਿਰ ਸੁਖਦਾਈ ਪ੍ਰਤੀਤ ਹੋਣ ਲੱਗ ਪੈਂਦਾ ਸੁਖਦਾਇਕ ਸੁਖੇ ਨਾ ਸੁਖਦਾਈ ਹੋਵੇ, ਉਹ ਮਾਰਗ ਸੁਖਦਾਈ ਹੋਵੇ, ਰਸਤਾ ਸੁਖਦਾਈ ਹੋਵੇ ਜਿੱਥੇ ਨੂੰ ਤੰਨਿਆ ਜਾਣਾ। ਉਸ ਰਸਤੇ ਤੇ ਅਗਰ ਕੁਝ ਨਾਲ ਲਿਭੇਗਾ ਤਾਂ ਉਹ ਸਿਰਫ ਹਰੀ ਦਾ ਨਾਮ। ਤਾਂ ਹੀ ਮਹਾਰਾਜ ਜੀ ਨੇ ਕਿਹਾ ਨਾ ਗੁਰ ਮੇਰੇ ਸੰਗ ਸਦਾ ਹੈ ਨਾਲੇ, ਜਿੱਥੇ ਗੁਰ ਦਾ ਮਤਲਬ ਨਾਮ ਵਾਹਿਗੁਰੂ ਗੁਰਮੰਤਰ, ਉਹ ਸਦਾ ਮੇਰੇ ਸੰਗ ਹੈ, ਸਦਾ ਮੇਰੇ ਨਾਲ ਹੈ, ਹਰ ਜਗ੍ਹਾ ਤੇ ਹਰ ਥਾਂ ਤੇ, ਹਰ ਜਗ੍ਹਾ ਹਰ ਥਾਂ ਉਸ ਰਸਤੇ ਦੇ ਵੀ ਨਾਲ। ਉਹ ਰਸਤਾ ਜਿਹੜਾ ਬੜਾ ਵਿਕਮ ਹੈ, ਬੜਾ ਭਿਆਨਕ ਹੈ, ਉੱਥੇ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਇਹਦੇ ਸੰਗ ਹੈ, ਔਰ ਇਹਦੇ ਲਈ ਉਹ ਰਸਤਾ ਸੁਹੇਲਾ ਸੁਖਦਾਈ ਹੋ ਜਾਂਦਾ ਹੈ।
ਐਸਾ ਨਾਮ ਮਨ ਸਦਾ ਧਿਆਈਐ,
ਮੇਰੇ ਮਨ ਐਸਾ ਜਿਹੜਾ ਹਰੀ ਦਾ ਨਾਮ ਹੈ ਉਹਨੂੰ ਸਦਾ ਧਿਆਨ, ਐਸਾ ਨਾਮ ਜਿਹਦੀ ਐਸੀ ਬਰਕਤ ਹੈ, ਐਸੀ ਤਸੀਰ ਹੈ, ਐਸਾ ਨਾਮ ਹੈ ਮੇਰੇ ਮਨ ਤੂੰ ਸਦਾ ਧਿਆਨ ਕਿਉਂ ਆੜਤ ਕਰਦਾ, ਕਿਉਂ ਦਲਿੰਦਰ ਧਾਰਨ ਕਰਦਾ, ਜਪ ਧਿਆਨ ਹੁਣੇ ਸਮੇਂ ਹੁਣੇ ਅਵਸਰ ਹੈ, ਅਵਸਰ ਬੀਤਿਓ ਜਾਤ ਹੈ ਕਹੋ ਮਾਨ ਲੈ ਮੇਰੋ, ਸਮਾਂ ਲੱਗਦਾ ਜਾ ਰਿਹਾ ਹਜੇ ਵੀ ਸਮੇਂ, ਮੇਰਾ ਕਿਹਾ ਮਨ ਲੈ ਤੇ ਨਾਮ ਜਪ ਲੈ ਹੇ ਮੇਰਿਆ ਮਨਾ, ਐਸਾ ਜਿਹੜਾ ਹਰੀ ਦਾ ਨਾਮ ਹੈ ਉਹਨੂੰ ਧਿਆਉਣਾ ਕਰ।
ਨਾਨਕ ਗੁਰਮੁਖ ਪਰਮ ਪਦ ਪਾਈ ਹੈ,
ਨਾਨਕ ਗੁਰਮੁਖ ਪਰਮ ਦੱਤ ਪਾਈ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਗੁਰੂ ਦੇ ਮੁਖ ਦੁਆਰਾ ਜਦੋਂ ਤੂੰ ਨਾਮ ਪ੍ਰਾਪਤ ਕਰਕੇ ਨਾਮ ਜਪੇਗਾ ਤੇ ਤੈਨੂੰ ਪਰਮ ਗਤੀ ਦੀ ਪ੍ਰਾਪਤੀ ਹੋਵੇਗੀ, ਪਰਮ ਗਤੀ ਤੇ ਉਹ ਗੱਤ ਹੈ ਜਿਹੜੀ ਸਾਰਿਆਂ ਤੋਂ ਸ੍ਰੇਸ਼ਟ ਹੈ। ਗੱਤ ਦਾ ਮਤਲਬ ਕੀ ਹੈ? ਮੁਕਤੀ, ਪਰਮ ਗਤੀ ਮੁਕਤੀ, ਜਿਹੜੀ ਸਾਰੀਆਂ ਮੁਕਤੀਆਂ ਚੋਂ ਸਰਵੋਤਮ ਮੁਕਤੀ ਪਰਮ ਗਤੀ, ਉਹ ਹਰੀ ਦਾ ਨਾਮ ਜਪ ਕੇ ਤੈਨੂੰ ਪ੍ਰਾਪਤ ਹੋ ਜੇ। ਨਾਮ ਜਪ ਗੁਰੂ ਦੇ ਮੁਖ ਦੁਆਰਾ ਪ੍ਰਾਪਤ ਕਰਕੇ ਜਪ ਤੇ ਤੈਨੂੰ ਪਰਮ ਗਤ ਦੀ ਪ੍ਰਾਪਤ ਹੋਵੇਗੀ, ਸ੍ਰੇਸ਼ਟ ਗਤ ਦੀ ਪ੍ਰਾਪਤ ਹੋਵੇਗੀ। ਸਭ ਤੋਂ ਸਰਵੋਤਮ ਜੋ ਮੁਕਤੀ ਹੈ ਉਹ ਤੈਨੂੰ ਮਿਲੇਗੀ ਜੋ ਜਿਉਂਦਿਆਂ ਜੀ ਮਾਣੇਗੀ, ਮਰਨ ਤੋਂ ਬਾਅਦ ਵੀ ਜਿਉਂਦਿਆਂ ਜੀ ਉਹ ਮੁਕਤੀ ਤੈਨੂੰ ਪ੍ਰਾਪਤ ਹੋਵੇਗੀ। ਗੁਰੂ ਦੇ ਮੁਖ ਦੁਆਰਾ ਨਾਮ ਨੂੰ ਪ੍ਰਾਪਤ ਕਰਕੇ ਜਪਣਾ ਕਰ, ਇਸੇ ਦੋ ਬੰਦ ਸਤਿਗੁਰਾਂ ਦੇ ਦੂਸਰੀ ਅਸ਼ਟਪਦੀ ਦੇ ਦੋ ਪਦੇ ਸੰਪੂਰਨ ਹੋਏ ਨੇ। ਇਸ ਤੋਂ ਅਗਲੇ ਪਦੇ ਦੀ ਆਰੰਭਤਾ ਅਗਲੇ ਪ੍ਰਕਰਣਾਂ ਚ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਵਾਹਿਗੁਰੂ।